ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਆਸਾ ਦੀ ਵਾਰ ਦੇ ਅਰਥ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ ਪੰਜਵੀਂ, ਮੂਲ ਸਲੋਕ ਮਹੱਲਾ ਪਹਿਲਾ। ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਨ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ, ਨਾਨਕ ਮੁੱਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਅਰਥ, ਚੰਨ ਤੇ ਸੂਰਜ ਮਾਨੋ ਦੋ ਅਵਤਾਰ ਹਨ, ਜੋ ਕ੍ਰਿਸ਼ਨ ਤੇ ਰਾਮ ਦੀ ਥਾਵੇਂ ਮੁੱਖ ਨਾਟਕ ਪਾਤਰ ਹਨ। ਪਹਿਰ ਮਾਨੋ ਕ੍ਰਿਸ਼ਨ ਦੇ ਨਾਲ ਉਸਦੇ ਸਖੇ ਗੋਪ ਹਨ, ਤੇ ਘੜੀਆਂ ਜੋ ਹਨ ਸਾਰੀਆਂ ਮਾਨੋ ਗੋਪੀਆਂ ਹਨ। ਇਹਨਾਂ ਨਾਟਕ ਪਾਤਰਾਂ ਨੇ ਪੌਣ ਪਾਣੀ ਤੇ ਅਗਨੀ ਦੇ ਮਾਨੋ ਗਹਿਣੇ ਪਾਏ ਹੋਏ ਹਨ। ਸਾਰੀ ਧਰਤੀ ਵਿੱਚ ਰਾਸ ਦੀ ਰੰਗ ਭੂਮੀ ਹੈ, ਤੇ ਧਰਤੀ ਦਾ ਮਾਲ ਇਸ ਰਾਸ ਦੇ ਰਾਸ ਪਾਤਰਾਂ ਦੇ ਤਮਾਸ਼ੇ ਕਰਨ ਦਾ ਸਾਮਾਨ ਹੈ, ਤੇ ਧਨ ਉਹ ਸ਼ੈ ਹੈ ਜਿਸ ਕਰਕੇ ਜੀਵਾਂ ਦੀ ਪਰਸਪਰ ਵਰਤੋਂ ਹੁੰਦੀ ਹੈ। ਵਰਤੋਂ ਤੋਂ ਸਾਰੇ ਜੰਜਾਲ ਪੈਂਦੇ ਹਨ, ਇਹ ਮਾਨੋ ਇਸ ਵਿੱਚ ਨਾਟ ਹੋ ਰਿਹਾ ਹੈ। ਇਸ ਰਾਸ ਵਿੱਚ ਗਿਆਨ ਤੋਂ ਸੱਖਣੀ ਸ੍ਰਿਸ਼ਟੀ ਠੱਗੀ ਜਾ ਰਹੀ ਹੈ, ਤੇ ਜਮਕਾਲ ਇਹਨੂੰ ਪਾਈ ਜਾਂਦਾ ਹੈ। ਵਿਸ਼ਵ ਦੀ ਰਾਸ ਦਾ ਦਰਸ਼ਨ ਦੱਸ ਕੇ ਆਪ ਮੁੜ ਅਗਲੇ ਸਲੋਕ ਵਿੱਚ ਰਾਸਧਾਰੀਆਂ ਦੀ ਰਾਸਲੀਲਾ ਪਰ ਆਪਣਾ ਵਿਚਾਰ ਦਿੰਦੇ ਹਨ, ਅਤੇ ਉਸ ਦੀ ਇਖਲਾਕੀ ਵਿਚਾਰ ਕਰਦੇ ਹੋਏ ਨਾਲ ਉਸ ਪਰ ਸਾਹਿਤਕ ਪੜਚੋਲ ਵੀ ਦਿੰਦੇ ਹਨ ਕਿ ਉਹ ਇਖਲਾਕ ਦੇ ਨਾਲ ਆਪਣੇ ਨਾਟਕੀ ਰਸ ਨੂੰ ਵੀ ਕੁਰਸ ਕਰ ਰਹੀ ਹੈ। ਗੋਇਆ ਕਿ ਨਾਟ ਕਲਾ ਵੀ ਗਿਰ ਚੁੱਕੀ ਹੈ, ਅਤੇ ਇਸ ਦੇ ਮੁਕਾਬਲੇ 'ਤੇ ਸੱਚੀ ਭਗਤ ਦਾ ਰਸਤਾ ਦੱਸਦੇ ਹਨ। ਮੂਲ ਮਹੱਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ, ਉੱਡ ਡਰਾਵਾ ਝਾਟੈ ਪਾਏ, ਵੇਖੇ ਲੋਕ ਹੱਸੈ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਅਰਥ, ਚੇਲੇ ਸਾਜ਼ ਵਜਾਉਂਦੇ ਹਨ, ਗੁਰੂ ਨੱਚਦੇ ਹਨ, ਉਹ ਨੱਚਦੇ ਹੋਏ ਪੈਰ ਮਾਰਦੇ ਹਨ ਅਤੇ ਸਿਰ ਫੇਰਦੇ ਹਨ, ਭਾਵ ਉਹਨਾਂ ਦਾ ਨਾਚ ਪੈਰ ਮਾਰਨ ਅਤੇ ਸਿਰ ਫੇਰਨ ਦੀ ਹਰਕਤ ਮਾਤਰ ਹੈ। ਪੈਰ ਮਾਰਨ ਨਾਲ ਘਾਟਾ ਉੱਡਦਾ ਹੈ, ਜੋ ਉੱਡ ਉੱਡ ਕੇ ਉਹਨਾਂ ਦੇ ਫੇਰੇ ਲੈ ਰਹੇ ਸਿਰ ਦੇ ਵਾਲਾਂ ਵਿੱਚ ਪੈਂਦਾ ਹੈ, ਬਜਾਏ ਇਸ ਦੇ ਕਿ ਉਹ ਲੋਕਾਂ ਵਿੱਚ ਪ੍ਰੇਮ ਰਸ ਜਾਂ ਉਨਰ ਰਸ ਪੈਦਾ ਕਰਨ, ਉਹ ਆਪਣੇ ਲਈ ਹਾਸੋਹੀਣੀ ਦਸ਼ਾ ਬਣਾ ਰਹੇ ਹਨ ਕਿ ਜੋ ਲੋਕ ਵੇਖ ਰਹੇ ਹਨ, ਮਖੌਲ ਕਰ ਰਹੇ ਹਨ ਅਤੇ ਟਿਚਕਰਾਂ ਕਰਦੇ ਆਪੇ ਆਪਣੇ ਘਰੀ ਜਾ ਰਹੇ ਹਨ। ਪੱਲੇ ਕਿਸੇ ਦੇ ਕੁਛ ਵੀ ਨਹੀਂ ਪੈਂਦਾ, ਪਰ ਰਾਸਧਾਰੀਆਂ ਨੂੰ ਪਰਵਾਹ ਨਹੀਂ ਕਿ ਕਿਸੇ ਦੇ ਪੱਲੇ ਕੁਛ ਪਿਆ ਕਿ ਨਹੀਂ। ਹਾਸੇ ਖੇਲ ਦਾ ਪਰਚਾਵਾ ਪਾ ਕੇ ਪੈਸੇ ਲੈਣੇ ਉਹਨਾਂ ਦਾ ਮੰਤਵ ਹੈ, ਇਸ ਲਈ ਉਹ ਰੋਟੀਆਂ ਕਮਾਉਣ ਦੇ ਲਈ ਤਾਲ ਪੂਰਦੇ ਹਨ ਅਤੇ ਆਪਣੇ ਆਪ ਨੂੰ ਮਾਨੋ ਧਰਤੀ ਨਾਲ ਪਛਾੜਦੇ ਹਨ। ਮੂਲ ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ, ਜਾਂ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਨਾ ਮੰਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਅਰਥ, ਇਹ ਕੁਛ ਇਹ ਲੋਕ ਨਿਰੇ ਨਟ ਬਣ ਕੇ ਨਹੀਂ ਕਰ ਰਹੇ, ਉਹ ਤਾਂ ਕ੍ਰਿਸ਼ਨ ਅਤੇ ਗੋਪੀਆਂ ਦੇ ਸਾਂਗ ਬਣੇ ਹੋਏ ਐਸਾ ਗਾਇਨ ਕਰ ਰਹੇ ਹਨ, ਜਾਂ ਰਾਜੇ ਰਾਮ ਅਤੇ ਸੀਤਾ ਦਾ ਸਾਂਗ ਬਣ ਕੇ ਐਸਾ ਗਾਇਨ ਕਰ ਰਹੇ ਹਨ। ਹੁਣ ਸੱਚੇ ਹਰੀ ਭਗਤਾਂ ਦੀ ਕਰਨੀ ਦੱਸਦੀ ਕਿ ਇਹਨਾਂ ਬਨਾਵਟੀ ਨਟਾਂ ਦੇ ਰਾਮ ਕ੍ਰਿਸ਼ਨ ਦੀ ਉਹ ਪੂਜਾ ਨਹੀਂ ਕਰਦੇ, ਉਹ ਤਾਂ ਉਸ ਦੀ ਪੂਜਾ ਕਰਦੇ ਹਨ ਜਿਸ ਦਾ ਇਹ ਸਾਰਾ ਜਹਾਨ ਰਚਿਆ ਹੋਇਆ ਹੈ, ਜੋ ਨਿਰੰਕਾਰ ਹੈ, ਆਕਾਰ ਤੋਂ ਰਹਿਤ ਹੈ, ਭਾਵ ਤੋਂ ਰਹਿਤ ਹੈ, ਅਤੇ ਉਸਦਾ ਨਾਮ ਸੱਚ ਹੈ। ਉਹ ਸੱਚੇ ਭਗਤ ਅਤੇ ਸੱਚੇ ਸੇਵਕ ਉਸਦੀ ਸੇਵਾ ਮਨ ਅਤੇ ਚਾਅ ਨਾਲ ਕਰਦੇ ਹਨ, ਅਤੇ ਉਸ ਨਿਰੰਕਾਰ ਦੀ ਕਰਮ ਬਖਸ਼ਿਸ਼ ਨਾਲ ਉਹਨਾਂ ਨੂੰ ਸੁਰਤ ਦਾ ਚੜਾਓ ਪ੍ਰਾਪਤ ਹੁੰਦਾ ਹੈ, ਅਤੇ ਉਹਨਾਂ ਦੀ ਰਾਤ ਭਿੰਨੀ ਰਸਮਈ ਰਾਤ ਹੋ ਜਾਂਦੀ ਹੈ। ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਵਿਚਾਰ ਦੁਆਰਾ ਸਿੱਖੀ ਹੈ, ਜਿਨ੍ਹਾਂ ਨੇ ਮਿਹਰ ਦੀ ਦ੍ਰਿਸ਼ਟੀ ਵਾਲਾ ਨਿਰੰਕਾਰ ਉਹਨਾਂ ਨੂੰ ਮਿਹਰ ਨਾਲ ਪਾਰ ਲੰਘਾ ਲੈਂਦਾ ਹੈ। ਮੂਲ ਕੋਲੂ ਚਰਖਾ ਚੱਕੀ ਚੱਕ, ਥਲ ਵਾਰੋਲੇ ਬਹੁਤ ਆਨੰਦ, ਲਾਟੂ ਮਾਧਾਣੀਆਂ ਅਨਗਾਹ, ਪੰਖੀ ਪਾਉਂਦਿਆਂ ਲੈਣ ਨਾ ਸਾਹਾ, ਸੂਹੇ ਚਾੜ ਭਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਅਰਥ, ਪਰ ਰਾਸਾਂ ਦਾ ਨਾਚ ਤਾਂ ਕਲਾਂ ਦੇ ਪੁਰਜ਼ਿਆਂ ਵੱਤ ਇੱਕ ਨਿਰਜਿਨ ਨਿਰਭਾਉ ਨਿਰਗਿਆਨ ਭਾਉਣ ਮਾਤਰ ਦੀ ਕਿਰਿਆ ਹੈ। ਜਿਕੋ ਭਾਉਂਦਾ ਹੈ ਤੇਲ ਪੀੜਨ ਵਾਲਾ ਕੋਲੂ, ਕੱਤਣ ਵਾਲਾ ਚਰਖਾ, ਪੀਣ ਵਾਲੀ ਚੱਕੀ ਅਤੇ ਭਾਂਡੇ ਘੜੇ ਜਾਣ ਵਾਲਾ ਚੱਕ, ਰੇਤ ਥੱਲਿਆਂ ਦੇ ਬਹੁਤ ਵਾਵਰੋਲੇ ਪਏ ਘੁੰਮਦੇ ਹਨ ਜਿਨ੍ਹਾਂ ਦਾ ਅੰਤ ਕੋਈ ਨਹੀਂ। ਖੇਡ ਦਾ ਲੱਟੂ, ਲੱਸੀ ਰਿੜਕਣ ਵਾਲੀਆਂ ਮਦਾਣੀਆਂ, ਅੰਨ ਗਾਹੁਣ ਵਾਲੇ ਫੱਲੇ ਭਾਉਂਦੇ ਰਹਿੰਦੇ ਹਨ। ਫਿਰ ਪੰਖੀ ਹਨ ਜੈਸੇ ਕਿ ਇੱਲਾਂ ਹਨ ਜੋ ਭਾਉਂਦੀਆਂ ਸਾਹ ਨਹੀਂ ਲੈਂਦੀਆਂ, ਸੂਏ 'ਤੇ ਚੜ ਕੇ ਜੰਤ ਪੁਆਈਦੇ ਹਨ। ਸੋ ਹੇ ਨਾਨਕ, ਪਾਉਣ ਵਾਲੀਆਂ ਦੀ ਗਿਣਤੀ ਦਾ ਅੰਤ ਨਹੀਂ। ਮੂਲ ਬੰਧਨ ਬੰਦ ਪਵਾਏ ਸੋਏ, ਪਈਏ ਕਿਰਤ ਨੱਚੈ ਸਭ ਕੋਏ, ਨੱਚ ਨੱਚ ਹੱਸੇ ਚਲੇ ਸੋ ਰੋਏ, ਉੱਡ ਨਾ ਜਾਈ ਸਿੱਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਅਤੇ ਨਾ ਮਨ ਪਾਓ। ਅਰਥ, ਜਿਨ੍ਹਾਂ ਬੰਧਨਾਂ ਵਿੱਚ ਇਹ ਸਾਰੇ ਬੱਧੇ ਹੋਏ ਹਨ ਉਹ ਬੰਧਨ ਇਹਨਾਂ ਨੂੰ ਪਵਾ ਰਹੇ ਹਨ, ਅਰਥਾਤ ਕਿਰਤ ਦੇ ਬੰਧਨ ਵਿੱਚ ਪੈ ਕੇ ਸਭ ਕੋਈ ਨੱਚ ਰਿਹਾ ਹੈ। ਪਰ ਜਿਨ੍ਹਾਂ ਦਾ ਕਮਾਮ ਨੱਚ ਨੱਚ ਕੇ ਰੋਜ਼ੀ ਪੈਦਾ ਕਰਨ ਦਾ ਹੋ ਗਿਆ ਹੈ, ਅਰਥਾਤ ਰਾਸਤਾਰੀਏ ਹੋ ਗਏ ਹਨ, ਉਹ ਭਾਵੇਂ ਨਕਲੀ ਹਾਸੇ ਹੱਸ ਲੈਣ, ਅੰਤ ਨੂੰ ਉਹ ਇੱਥੋਂ ਰੋ ਕੇ ਟੁਰਨਗੇ, ਨਾ ਉੱਡ ਕੇ ਕਿਤੇ ਪਹੁੰਚ ਪੈਣਗੇ ਅਤੇ ਨਾ ਕਿਸੇ ਸਿੱਧੀ ਨੂੰ ਪ੍ਰਾਪਤ ਹੋਣਗੇ। ਕਿਉਂਕਿ ਇਹਨਾਂ ਦਾ ਨੱਚਣਾ ਕੁੱਦਣਾ ਕਿਸੇ ਭਾਵ ਭਗਤੀ ਲਈ ਨਹੀਂ, ਇਹ ਤਾਂ ਐਵੇਂ ਇੱਕ ਮਨ ਦਾ ਪਰਚਾਵਾ ਹੈ। ਭਗਤੀ ਵਿੱਚ ਅਦਬ ਲੋੜੀਂਦਾ ਹੈ, ਪਰ ਇਹ ਤਾਂ ਰਾਮ ਕ੍ਰਿਸ਼ਨ ਆਪਣੇ ਇਸ਼ਟ ਦੀਆਂ ਨਕਲਾਂ ਕਰਕੇ ਬੇਅਦਬ ਹੁੰਦੇ ਹੁੰਦੇ ਭੈ ਰਹਿਤ ਹੋ ਜਾਂਦੇ ਹਨ। ਹੇ ਨਾਨਕ, ਪ੍ਰੇਮ ਤਾਂ ਉਹਨਾਂ ਦੇ ਮਨ ਉਪਜਦਾ ਹੈ ਜਿਨ੍ਹਾਂ ਦੇ ਮਨ ਪਰਮੇਸ਼ਰ ਦਾ ਭੈ ਯਾਨੀ ਅਦਬ ਹੁੰਦਾ ਹੈ। ਨਿਰੁਕਤ, ਸਭ ਤੋਂ ਭਾਵ ਹੈ ਸਾਰੇ ਜਗਤ ਵਿੱਚ। ਪਿੱਛੇ ਆਏ ਨਾਨਕ ਨਿਰਭਉ ਨਿਰੰਕਾਰ ਵਾਲੇ ਸਲੋਕ ਵਿੱਚ ਰਾਮ ਅਤੇ ਕ੍ਰਿਸ਼ਨ ਦਾ ਜ਼ਿਕਰ ਹੈ, ਇਸ ਤੋਂ ਅਗਲੇ ਸਲੋਕ ਵਿੱਚ ਕਾਹਨ ਅਤੇ ਰਾਮ ਦਾ ਜ਼ਿਕਰ ਹੈ, ਤਾਂ ਤੇ ਇੱਥੇ ਵੀ ਭਾਵ ਹੈ ਕ੍ਰਿਸ਼ਨ ਅਤੇ ਰਾਮ ਦੀ ਥਾਵੇਂ ਚੰਦ ਅਤੇ ਸੂਰਜ। ਗਵਾਲਾ ਤੋਂ ਭਾਵ ਹੈ ਅਹੀਰ, ਗੱਪ, ਗੋਪ, ਕ੍ਰਿਸ਼ਨ ਜੀ ਦੇ ਸਖੇ। ਦੂਸਰਾ ਇਸ ਪਦ ਦਾ ਅਰਥ ਕ੍ਰਿਸ਼ਨ ਅਤੇ ਪਰਮੇਸ਼ਰ ਵੀ ਹੁੰਦਾ ਹੈ। ਮਾਲ ਧਨ ਤੋਂ ਭਾਵ ਹੈ ਜਗਤ ਦੇ ਜੀਵਾਂ ਦੀ ਇਸ ਦੇਸ਼ ਕਾਲ ਵਾਲੇ ਜਗਤ ਵਿੱਚ ਮਾਲ ਧਨ ਅਤੇ ਵਰਤੋਂ ਵਿੱਚ ਹੀ ਸਾਰੇ ਮਾਮਲੇ ਪੈਂਦੇ ਹਨ। ਰੋਜ਼ ਨਵੇਂ ਅਤੇ ਨਵੇਂ ਕਿਸੇ ਕਹਾਣੀਆਂ ਅਤੇ ਨਾਟਕ ਚੱਲ ਰਹੇ ਹਨ। ਨਿਰਭਉ ਨਿਰੰਕਾਰ ਸਚਨਾਉ ਦਾ ਭਾਵ ਹੈ ਪਰਮੇਸ਼ਰ ਨਿਰਾਕਾਰ ਹੋਣ ਕਰਕੇ ਅਜੂਨੀ ਹੈ, ਉਸਦੇ ਅਵਤਾਰ ਮੰਨਣੇ ਅਤੇ ਉਹਨਾਂ ਦੇ ਸੰਗ ਉਤਰਨੇ ਰਾਸਾਂ ਪਾਣੀਆਂ ਅਤੇ ਉਹ ਵੀ ਪੈਸੇ ਦੀ ਖਾਤਰ ਭਗਤੀ ਦੇ ਨੁਕਤਾ ਨਿਗਾਹ ਤੋਂ ਨਿਸ਼ਫਲ ਕਿਰਿਆ ਹੈ। ਪੰਖੀ ਦਾ ਸੰਪਰਦਾਇ ਭਾਵ ਇੱਥੇ ਇੱਲਾਂ ਹੈ ਜੋ ਕਿ ਇੱਕੋ ਸਾਹ ਚੱਕਰਾਕਾਰ ਭਾਉਂਦੀਆਂ ਉੱਡਦੀਆਂ ਰਹਿੰਦੀਆਂ ਹਨ। ਉੱਡਦੀਆਂ ਨਹੀਂ, ਮਾਨੋ ਮੁਰਦਾ ਤਾਰੀ ਤਰਨ ਵਾਲੇ ਤਾਰੂ ਵਾਂਗੂ ਹਵਾ ਵਿੱਚ ਬਿਨਾਂ ਖੰਭ ਮਾਰੇ ਤਰਦੀਆਂ ਹਨ ਅਤੇ ਇਸ ਤਰ੍ਹਾਂ ਦੀ ਤਾਰੀ ਵਰਗੀ ਉਡਾਰੀ ਉਹਨਾਂ ਦੀ ਗੋਲ ਚੱਕਰਾਕਾਰ ਹੁੰਦੀ ਹੈ ਜਿਸ ਨੂੰ ਭਾਉਂਦੀਆਂ ਲਿਖਿਆ ਹੈ। ਇੱਥੇ ਭਾਉਂਦੀਆਂ ਪਦ ਇਸਤਰੀ ਲਿੰਗ ਵਰਤਿਆ ਹੈ ਸ਼ਬਦ ਦੇ ਅਰਥ ਹਿੱਤ, ਇਸ ਲਈ ਪੰਖੀ ਪਦ ਪੁਲਿੰਗ ਨਹੀਂ ਅਤੇ ਇਲ ਭਾਵ ਲੈਣਾ ਵਧੇਰੇ ਦਰੁਸਤ ਹੈ। ਦੂਸਰਾ, ਅਨਲ ਪੰਛੀ ਵੀ ਭਾਵ ਲੈ ਲੈਂਦੇ ਹਨ ਜੋ ਭਾਉਂਦਾ ਹੀ ਰਹਿੰਦਾ ਹੈ, ਕਦੀ ਹੇਠ ਨਹੀਂ ਆਉਂਦਾ। ਯਥਾ ਅਨਲ ਆਕਾਸ਼ ਪੰਛੀ ਡੋਲਬੇ ਕਰਤ ਹੈ ਅਕਾਲ ਉਸਤਤ। ਤੀਸਰਾ, ਕੂੰਜਾਂ ਚਿੜੀਆਂ ਭੰਭੀਰੀਆਂ ਵੀ ਅਰਥ ਲਾ ਲੈਂਦੇ ਹਨ। ਬੰਧਨ ਬੰਦ ਤੋਂ ਭਾਵ ਹੈ ਜੋ ਵੀ ਚੀਜ਼ ਬੰਧਨ ਵਿੱਚ ਬੱਧੀ ਪਾਉਂ ਰਹੀ ਹੈ ਮੁਕਤ ਨਹੀਂ ਹੋ ਸਕਦੀ। ਕਿਰਤ ਤੋਂ ਭਾਵ ਹੈ ਰੋਜ਼ੀ, ਜੈਸਾ ਕਿ ਪਿੱਛੇ ਫਰਮਾਏ ਹਨ ਰੋਟੀਆਂ ਕਾਰਨ ਪੂਰੇ ਤਾਲ। ਦੂਸਰਾ, ਇਉਂ ਵੀ ਅਰਥ ਲੈ ਲੈਂਦੇ ਹਨ ਜਿਵੇਂ ਜੀਵ ਨੂੰ ਉਹ ਕਰਤਾਰ ਪ੍ਰਾਰਬਧ ਦੇ ਬੰਧਨ ਵਿੱਚ ਪਾਉਂਦਾ ਹੈ, ਆਪਣੀ ਕੀਤੀ ਕਰਤੂਤ ਦੇ ਅਨੁਸਾਰ ਸਭ ਕੋਈ ਨੱਚ ਰਿਹਾ ਹੈ। ਉੱਡ ਨਾ ਜਾਈ ਸਿੱਧ ਨਾ ਹੋਏ ਤੋਂ ਭਾਵ ਹੈ ਉੱਡ ਜਾਣ ਦਾ ਇਸ਼ਾਰਾ ਰਾਸਾਂ ਦੀ ਫਲ ਪ੍ਰਾਪਤੀ ਵੱਲ ਹੈ, ਜੋ ਉਹ ਲੋਕ ਰਾਮ ਕ੍ਰਿਸ਼ਨ ਆਦਿ ਦਿਖਾ ਕੇ ਲੋਕਾਂ ਦਾ ਪ੍ਰਾਪਤ ਹੋਣਾ ਮੰਨਦੇ ਹਨ। ਗੁਰੂ ਜੀ ਦੱਸਦੇ ਹਨ ਕਿ ਇਹ ਰਾਸਾਂ ਉਸ ਮਨੋਤ ਨੂੰ ਸਫਲ ਨਹੀਂ ਕਰਦੀਆਂ, ਲੋਕ ਪ੍ਰਾਪਤੀ ਤੋਂ ਅੱਗੇ ਕੇਵਲ ਮੁਕਤੀ ਦਾ ਫਲ ਮੰਨਿਆ ਹੈ। ਇਹ ਭਾਵ ਸਿੱਧ ਨਾ ਹੋਏ ਦਾ ਹੈ, ਉਹ ਵੀ ਸਫਲ ਨਹੀਂ ਹੁੰਦਾ। ਗੁਰੂ ਰੂਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतह।